ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਪਹਿਲਾਂ ਗੁਰਮੁਖ ਪਿਆਰਿਆਂ ਦੇ ਪ੍ਰਚਾਰ ਦਾ ਤਰੀਕਾ ਦੱਸਿਆ ਗਿਆ ਹੈ। ਦੂਸਰਾ, ਜੇ ਅਸੀਂ ਗੁਰਮੁਖ ਪ੍ਰਚਾਰਕ ਬਣਨਾ ਹੋਵੇ ਸਾਨੂੰ ਕੀ ਕਰਨਾ ਚਾਹੀਦਾ ਹੈ। ਅਤੇ ਤੀਸਰੇ ਹਿੱਸੇ ਵਿੱਚ ਐਸੇ ਗੁਰਮੁਖ ਪ੍ਰਚਾਰਕ ਸੱਚੇ ਗੁਰਸਿੱਖ ਦੀ ਐਸੀ ਦਿਲ ਖਿੱਚਵੀਂ ਤਸਵੀਰ ਖਿੱਚੀ ਗਈ ਹੈ, ਜੇ 3-4 ਵਾਰੀ ਇਹਨੂੰ ਪੜ੍ਹ ਕੇ ਸ਼ਰਧਾ ਭਾਵਨੀ ਨਾਲ ਸੁਣ ਲਈਏ, ਪੜ੍ਹ ਲਈਏ, ਤਾਂ ਸਾਡੇ ਅੰਦਰ ਉਹ ਜਿਹਾ ਜੀਵਨ ਜੀਵਨ ਦੀ ਲਾਲਸਾ ਪੈਦਾ ਹੋ ਸਕਦੀ ਹੈ। ਉਹ ਪਿਆਰ ਨਾਲ ਸਰਵਣ ਕਰੀਏ। ਧਰਮ ਪ੍ਰਚਾਰ ਭਾਗ 9 ਫੁੱਲ ਨਾਲ ਲਿਖੇ ਹੁਕਮ ਅਨੁਸਾਰ ਜੀਂਦਾ ਥੀਂਦਾ ਮੌਲਦਾ ਖਿੜਦਾ ਮਹਿਕਦਾ ਡੁੱਲ ਡੁੱਲ ਪੈਂਦਾ ਹੋਇਆ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਰੰਗ ਰਸ ਸੁਹੱਪਣ ਕੋਮਲਤਾ ਮਹਿਕ ਖੇੜਾ ਚਾਉ ਖੁਸ਼ੀ ਪਿਆਰ ਖਿੱਚ ਅਣਜਾਣੇ ਹੀ ਸਹਿਜ ਸੁਭਾਏ ਖਲੇਰਦਾ ਪ੍ਰਕਾਸ਼ਦਾ ਵਣਦਾ ਹੋਇਆ ਆਪਣਾ ਆਪਾ ਅਹਿਨ ਸਵਾਰੀ ਜਾਂਦਾ ਹੈ ਅਤੇ ਉਸਦੇ ਆਪੇ ਵਿੱਚ ਇਲਾਹੀ ਜਲਵੇ ਦਾ ਪ੍ਰਗਟ ਹੋਣਾ ਪ੍ਰਕਾਸ਼ ਹੋਣਾ ਗਜਣਾ ਹੀ ਫੁੱਲ ਦਾ ਧਰਮ ਹੈ, ਧਰਮ ਪ੍ਰਚਾਰ ਹੈ, ਭਗਤੀ ਹੈ, ਜੀਵਨ ਹੈ, ਕਲਿਆਣ ਹੈ ਅਤੇ ਅਵਰੇ ਨਾਮ ਜਪਾਵੋ ਦਾ ਪ੍ਰਤੀਕ ਹੈ। ਉਪਰੋਕਤ ਉਦਾਹਰਣ ਵਿੱਚ ਇੱਕ ਅੰਤਰ ਵਾਲਾ ਨੁਕਤਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਕਿ ਫੁੱਲ ਦੀ ਸਾਰੀ ਕਿਰਿਆ ਅਣਜਾਣੇ ਹੀ ਹੋ ਰਹੀ ਹੈ, ਇਲਾਹੀ ਹੁਕਮ ਵਿੱਚ ਖਿੜਦਾ ਹੈ, ਰੰਗ ਰਸ ਸੁਹੱਪਣ ਕੋਮਲਤਾ ਇਤਿਆਦਕ ਗੁਣ ਵਣਦਾ ਆਪਣਾ ਆਪਾ ਵਾਰਦਾ ਹੈ, ਪਰ ਉਸਨੂੰ ਖੁਦ ਇਸ ਗੱਲ ਦਾ ਅਹਿਸਾਸ ਨਹੀਂ। ਇਹ ਸਾਰੀ ਕਿਰਿਆ ਅਣਜਾਣੇ ਹੀ ਹੋ ਰਹੀ ਹੈ, ਪਰ ਗੁਰਮੁਖ ਜਨ ਉਹ ਪੂਰਨ ਆਤਮਕ ਸੋਝੀ ਵਿੱਚ ਸਤਿਗੁਰ ਦੀ ਸ਼ਰਧਾ ਭਾਵਨੀ ਵਿੱਚ ਪ੍ਰੇਮ ਸਵੈਪਨਾ ਦੀ ਰੋੜ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਪਰਉਪਕਾਰੀ ਜੀਵਨ ਬਤੀਤ ਕਰਦਾ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਇਸੇ ਤਰ੍ਹਾਂ ਗੁਰਮੁਖ ਜਨ ਫੁੱਲ ਵਾਂਗ ਸਹਿਜ ਸੁਭਾਏ ਅਛੋਪੀ ਅਤੇ ਚੁੱਪ ਚੁਪੀਤੇ ਹੀ ਆਪ ਜਪੋ ਅਵਰੇ ਨਾਮ ਜਪਾਓ ਦੇ ਅੰਤਰੀਵ ਭਾਵ ਅਨੁਭਵੀ ਅਰਥ ਆਤਮਕ ਸੋਜੀ ਅਕਥ ਕਥਾ ਤਤ ਗਿਆਨ ਗੁੱਝੇ ਭੇਦ ਅਤੇ ਆਤਮਕ ਪ੍ਰਕਾਸ਼ ਵਿੱਚ ਇਸ ਗੁਰਬਾਣੀ ਦੀ ਪੰਕਤੀ ਦੇ ਆਦੇਸ਼ ਨੂੰ ਕਮਾਉਂਦਾ ਹੋਇਆ ਆਪਣੇ ਜੀਵਨ ਵਿੱਚ ਆਪਣੇ ਨਿੱਜੀ ਤਜਰਬੇ ਦੁਆਰਾ ਅਭਿਆਸ ਕਮਾਈ ਅਨੁਭਵੀ ਗਿਆਨ ਆਪਣੀ ਕਹਿਣੀ ਰਹਿਣੀ ਆਤਮਕ ਕਿਰਨਾ ਪ੍ਰੇਮ ਛੋਹ ਅਤੇ ਪ੍ਰੇਮ ਨਿਗਾਹ ਦੁਆਰਾ ਆਤਮਕ ਧਰਮ ਪ੍ਰਚਾਰ ਕਰ ਰਿਹਾ ਹੈ। ਇਹੋ ਹੀ ਆਤਮਕ ਮੰਡਲ ਦਾ ਉੱਚਾ ਸੁੱਚਾ ਇਲਾਹੀ ਅਨੁਭਵੀ ਧਰਮ ਪ੍ਰਚਾਰ ਹੈ ਜੋ ਕਿ ਉੱਪਰਲੀ ਪੰਕਤੀ ਦਾ ਸਹੀ ਆਤਮਕ ਆਦੇਸ਼ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ, ਜਿਸ ਦੀ ਆਕਰਖਣ ਅਤੇ ਦਾਮਨਕ ਪ੍ਰੇਮ ਭਾਵਨਾ ਦੇ ਅਸਰ ਨਾਲ ਜਗਿਆਸੂ ਦਾ ਸਰੀਰਕ ਮਾਨਸਿਕ ਅਤੇ ਆਤਮਕ ਜੀਵਨ ਉੱਕਾ ਹੀ ਬਦਲ ਜਾਂਦਾ ਹੈ। ਕਬੀਰ ਸਤਿਗੁਰ ਸੂਰਮੈ ਬਾਇਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਛੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੇਹ ਨਹੀਂ ਤੈ ਠਾਉ ਨਾ ਤਸ਼ਵੀਸ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਉਪਰੋਕਤ ਦੱਸੇ ਹੋਏ ਆਤਮਕ ਨੁਕਤੇ ਅਤ ਸੂਖਮ ਅਤੇ ਸਾਰ ਰੂਪ ਹਨ, ਇਸ ਲਈ ਇਹਨਾਂ ਨੂੰ ਹੋਰ ਸਪਸ਼ਟ ਕਰਨ ਲਈ ਹੋਰ ਵਿਸਥਾਰ ਕੀਤਾ ਜਾਂਦਾ ਹੈ ਕਿ ਸੂਰਜ ਵਿੱਚ ਬਹੁਤ ਸਾਰੇ ਗੁਣ ਹਨ ਜੋ ਕਿ ਉਸਦੀ ਧੁੱਪ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਹੋ ਰਹੇ ਹਨ। ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣ ਹਨ ਜਿਵੇਂ ਕਿ ਇਲਾਹੀ ਜੀਵਨ ਰਹੁ ਸ਼ਬਦ ਨਾਮ ਇਤਿਆਦਕ, ਇਲਾਹੀ ਹੁਕਮ ਰਾਹੀਂ ਇਹ ਸਾਰੇ ਗੁਣ ਪ੍ਰਗਟ ਅਤੇ ਪ੍ਰਕਾਸ਼ਿਤ ਹੋ ਰਹੇ ਹਨ। ਇਹਨਾਂ ਬੇਅੰਤ ਰੱਬੀ ਗੁਣਾਂ ਵਿੱਚੋਂ ਸ੍ਰੇਸ਼ਟ ਅਤੇ ਮੁੱਢਲਾ ਗੁਣ ਉਹ ਇਲਾਹੀ ਪ੍ਰੀਤ ਪ੍ਰੇਮ ਅਤੇ ਪਿਆਰ ਹੈ। ਬਾਕੀ ਹੋਰ ਸਾਰੇ ਰੱਬੀ ਗੁਣ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀਆਂ ਹੀ ਕਿਰਨਾਂ ਹਨ, ਪ੍ਰਗਟਾਵਾ ਹਨ, ਪ੍ਰਕਾਸ਼ ਹਨ, ਸ਼ਕਤੀ ਹੈ, ਮਹਿਕ ਹੈ, ਉਮਾ ਹੈ, ਲਾਡ ਹੈ, ਖਿੱਚ ਹੈ, ਨਿਗ ਹੈ। ਇਸੇ ਕਰਕੇ ਅਕਾਲ ਪੁਰਖ ਨੂੰ ਪ੍ਰੀਤਮ ਅਤ ਪ੍ਰੀਤਮ ਪ੍ਰੇਮ ਪੁਰਖ ਆਦਿ ਲਫਜ਼ਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਪ੍ਰਭੂ ਪ੍ਰਤੀ ਮਾਂ ਬਾਪ ਬੰਧਪ ਸਾਹਿਬ ਸਾਜਨ ਪ੍ਰਿਆ ਆਦਿ ਦੇ ਸੰਬੰਧ ਉਸੇ ਪ੍ਰੀਤ ਪਿਆਰ ਦੇ ਪ੍ਰਤੀਕ ਅਤੇ ਨਮੂਨੇ ਹਨ। ਸੋ ਪ੍ਰੀਤ ਪ੍ਰੇਮ ਪਿਆਰ ਦੇ ਸੂਖਮ ਵਲਵਲਿਆਂ ਦੇ ਅਤਿਅੰਤ ਕੋਮਲ ਪ੍ਰੇਮ ਭਾਵਨਾ ਅਤੇ ਪ੍ਰੇਮ ਸਵੈਪਨਾ ਰਾਹੀਂ ਇਲਾਹੀ ਪ੍ਰੇਮ ਰਾਗ ਦੀਆਂ ਅਨੇਕਾਂ ਰਾਗ ਰਾਗਣੀ ਦੀਆਂ ਅਨਹਦ ਧੁਨੀਆਂ ਆਪ ਮੁਹਾਰੇ ਸਹਿਜ ਸੁਭਾਏ ਉਪਜਦੀਆਂ ਮੌਲਦੀਆਂ ਥਰਥਰਾਉਂਦੀਆਂ ਲਹਿਰਾਉਂਦੀਆਂ ਹੋਈਆਂ ਜਗਿਆਸੂ ਦੇ ਅੰਤਰ ਆਤਮੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਛੋ ਜਾਂਦੀਆਂ ਹਨ ਅਤੇ ਮਨ ਨੂੰ ਅਲਮਸਤ ਮਤਵਾਰਾ ਕਰ ਦਿੰਦੀਆਂ ਹਨ ਅਤੇ ਜਗਿਆਸੂ ਮੱਲੋ ਮੱਲੀ ਕਹਿ ਉੱਠਦਾ ਹੈ ਖੂਬ 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 ਤੇਰੋ ਨਾਮ ਝੂਠ 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 ਦੁਨੀ ਗੁਮਾਨ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਅਨਹ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਲ। ਉਹ ਜਿਹੜੀ ਪ੍ਰੇਮ ਡੋਰੀ ਰੱਬ ਨੇ ਇਨਸਾਨ ਦੇ ਅੰਦਰ ਪਾਈ ਹੈ ਉਸ ਵਿੱਚ ਜਿਹੜੀਆਂ ਇਹ ਰਾਗ ਰਾਗਣੀਆਂ ਨੇ ਧੁਨੀ ਦੇ ਰੂਪ ਵਿੱਚ ਹਨ ਸਾਡੇ ਅੰਤਰ ਆਤਮੇ ਜਦੋਂ ਉਪਜਦੀਆਂ ਆਤਮਾ 'ਚੋਂ ਮੌਲ ਦੀਆਂ ਅੰਤਰ ਆਤਮੇ ਜਗਿਆਸੂ ਨੂੰ ਮਸਤ ਕਰ ਦਿੰਦੀਆਂ ਹਨ। ਸੋ ਇਸ ਸੱਚੇ ਸੁੱਚੇ ਇਲਾਹੀ ਪ੍ਰੇਮ ਵਿੱਚ ਉੱਥੇ ਤਾਂਗ ਵੀ ਹੈ ਖਿੱਚ ਵੀ ਹੈ ਸੇਵਾ ਭਾਵ ਵੀ ਹੈ ਕੁਰਬਾਨੀ ਵੀ ਹੈ ਆਪਾ ਵਾਰਨਾ ਹੈ ਭਲਾ ਮਨਾਇੰਦਾ ਹੈ ਸਦ ਬਖਸ਼ਿੰਦ ਹੈ ਸਦ ਮਿਹਰਬਾਨ ਹੈ ਔਗੁਣ ਕਨ ਕੋ ਨਾ ਚਿਤਾਰਦਾ ਹੈ ਗੁਰਪ੍ਰਸਾਦ ਹੈ ਸੱਚ ਹੈ। ਸੋ ਇਹ ਸਾਰੇ ਇਲਾਹੀ ਗੁਣ ਕਿਤੋਂ ਬਾਹਰੋਂ ਨਹੀਂ ਸਿੱਖੇ ਜਾ ਸਕਦੇ ਇਹ ਤਾਂ ਗੁਰਮੁਖ ਪਿਆਰਿਆਂ ਦੇ ਅੰਤਰ ਆਤਮੇ ਹਿਰਦੇ ਦੇ ਖੂਟੇ ਵਿੱਚੋਂ ਸਹਿਜ ਸੁਭਾਅ ਹੀ ਗੁਰੂ ਦੀ ਕਿਰਪਾ ਦੁਆਰਾ ਫੁੱਟਦੇ ਹਨ। ਉਹ ਗੁਰਮੁਖ ਪਿਆਰਾ ਜਿਸ ਦੇ ਅੰਤਰ ਆਤਮੇ ਇਹ ਰਾਗ ਰਾਗਣੀਆਂ ਉਪਜ ਪੈਂਦੀਆਂ ਹਨ ਉਸ ਵਿੱਚੋਂ ਫਿਰ ਇਹ ਸਾਰੇ ਗੁਣ ਸਫੁੱਟਤ ਆਉਂਦੇ ਹਨ। ਜਿਸ ਤਰ੍ਹਾਂ ਮਾਂ ਪਿਆਰ ਜਾਂ ਮੋਹ ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦੇ ਹਿਰਦੇ ਵਿੱਚ ਫੁੱਟ ਪੈਂਦਾ ਹੈ। ਸੋ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੈ ਇਸ ਲਈ ਸਾਰੇ ਇਲਾਹੀ ਗੁਣ ਵੀ ਆਦ ਤੋਂ ਹੀ ਅੰਤਰ ਆਤਮੇ ਗੁਪਤ ਤੌਰ 'ਤੇ ਭਰਪੂਰ ਹਨ। ਇਹ ਜਿਤਨੇ ਵੀ ਆਤਮਕ ਗੁਣ ਅਸੀਂ ਜ਼ਿਕਰ ਕੀਤਾ ਇਹ ਹਰ ਇੱਕ ਇਨਸਾਨ ਦੇ ਅੰਤਰ ਆਤਮੇ ਗੁਪਤ ਤੌਰ 'ਤੇ ਮੌਜੂਦ ਹਨ ਕਿਉਂਕਿ ਹਰ ਇੱਕ ਦੇ ਅੰਦਰ ਉਹੀ ਉਹ ਇਲਾਹੀ ਜੋਤ ਹੈ। ਸੋ ਇੱਕ ਪਾਸੇ ਤਾਂ ਇਹ ਇਲਾਹੀ ਪ੍ਰੀਤ ਤਰੰਗਾਂ ਪਿਆਰ ਉਛਾਲ ਪ੍ਰੇਮ ਸਵੈਪਨਾ ਜੀਵ ਦੀ ਆਤਮਾ ਵਿੱਚੋਂ ਉਸਦੇ ਮਨ ਤਨ ਬੁੱਧੀ ਰਾਹੀਂ ਫੁੱਲ ਦੀ ਸੁਗੰਧੀ ਵਾਂਗ ਬਾਹਰ ਨੂੰ ਪ੍ਰਗਟ ਅਤੇ ਪ੍ਰਕਾਸ਼ਿਤ ਹੋਣ ਲਈ ਤਾਂਗ ਰਹੀਆਂ ਹਨ। ਦੂਜੇ ਪਾਸੇ ਅਕਾਲ ਪੁਰਖ ਆਪਣੀ ਇਲਾਹੀ ਬਖਸ਼ਿਸ਼ ਦੁਆਰਾ ਆਪਣੇ ਅੰਸ਼ ਰੂਪ ਜੀਵ ਨੂੰ ਆਪਣੀ ਅਕਰਖਣ ਪ੍ਰੇਮ ਡੋਰੀ ਨਾਲ ਆਪਣੀ ਨਿੱਘੀ ਗੋਦ ਵੱਲ ਮਿਕਨਾਤੀਸੀ ਖਿੱਚ ਪਾ ਰਿਹਾ ਹੈ। ਧਿਆਨ ਦੇਣਾ ਜੀ, ਇੱਕ ਪਾਸੇ ਰੱਬ ਚਾਹੁੰਦਾ ਹੈ ਪ੍ਰੀਤ ਡੋਰੀ ਉਸਨੇ ਅੰਦਰ ਪਾਈ ਹੈ ਕਿ ਉਹ ਖਿੱਚੇ ਸਾਨੂੰ, ਦੂਜੇ ਪਾਸੇ ਸਾਡੀ ਆਤਮਾ ਵਿੱਚ ਜੋਤ ਦੇ ਕਾਰਨ ਉਹ ਗੁਣ ਹਨ ਜਿਹੜੇ ਬਾਹਰ ਵੱਲ ਨੂੰ ਸਫੁੱਟਤ ਹੋਣਾ ਚਾਹੁੰਦੇ ਹਨ ਪਰ ਪ੍ਰੀਤ ਡੋਰੀ ਅਤੇ ਗੁਣਾਂ ਦਾ ਮੇਲ ਨਹੀਂ ਆਉਂਦਾ। ਸੋ ਫਿਰ ਇੱਥੇ ਗੁਰਮੁਖ ਪਿਆਰੇ ਸਹਾਇਕ ਆਉਂਦੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਉੱਪਰਲੀਆਂ ਗੁਰਬਾਣੀ ਦੀਆਂ ਪੰਕਤੀਆਂ ਅਨੁਸਾਰ ਬਖਸ਼ੇ ਹੋਏ ਇਹ ਰਸਕ ਪੁਰਖ ਬੈਰਾਗੀ ਮਹਾਂਪੁਰਖਾਂ ਦਾ ਤਨ ਮਨ ਧਨ ਗੁਰਪ੍ਰਸਾਦ ਦੇ ਜਲਵੇ ਦੇ ਪ੍ਰਗਟਾਵੇ ਅਤੇ ਪ੍ਰਕਾਸ਼ ਲਈ ਇੱਕ ਮਾਧਿਅਮ ਜਾਂ ਜ਼ਰੀਆ ਜਾਂ ਪ੍ਰਣਾਲੀ ਬਣ ਜਾਂਦਾ ਹੈ। ਉਹ ਜੋ ਸਾਡੇ ਅੰਦਰ ਤਾਂਗ ਰਹੀਆਂ ਹਨ ਪ੍ਰੀਤ ਤਰੰਗਾਂ ਬਾਹਰ ਵੱਲ ਨੂੰ ਪ੍ਰਗਟ ਹੋਣ ਲਈ ਅਤੇ ਦੂਜੇ ਪਾਸੇ ਰੱਬ ਆਪਣੀ ਪ੍ਰੀਤ ਡੋਰੀ ਨਾਲ ਖਿੱਚ ਰਿਹਾ ਹੈ। ਸੋ ਗੁਰਮੁਖ ਪਿਆਰੇ ਵਿਚਕਾਰ ਵਿੱਚ ਪ੍ਰਣਾਲੀ ਬਣ ਜਾਂਦੇ ਹਨ। ਉਹ ਪ੍ਰੀਤ ਡੋਰੀ ਨਾਲ ਸਾਡੇ ਉਸ ਆਤਮਾ ਵਿੱਚ ਜਿਹੜੇ ਗੁਣ ਸਫੁੱਟਤ ਆਉਣ ਵਾਲਿਆਂ ਨੂੰ ਉਸ ਨਾਲ ਬੰਨ ਦਿੰਦੇ ਹਨ। ਇਸ ਤਰ੍ਹਾਂ ਜਦ ਗੁਰਪ੍ਰਸਾਦ ਦਾ ਇਲਾਹੀ ਜਲਵਾ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਵਿੱਚੋਂ ਸਫੁੱਟਤ ਹੋ ਕੇ ਅੰਗ ਸੰਗ ਮੋਲਾ ਹੋ ਕੇ ਪ੍ਰੀਤ ਪ੍ਰੇਮ ਰਸ ਨਾਲ ਸਰਸਾਰ ਹੋ ਕੇ ਗੋਬਿੰਦ ਗਜਿਆ ਹੋ ਕੇ ਉਸਦੇ ਤਨ ਮਨ ਬੁੱਧੀ ਰਾਹੀਂ ਬਾਰ ਵੱਲ ਵਗ ਟੁਰਦਾ ਹੈ ਤਾਂ ਗੁਰਮੁਖ ਪਿਆਰੇ ਦੇ ਤਨ ਮਨ ਰਾਹੀਂ ਇਲਾਹੀ ਧਰਮ ਪ੍ਰਚਾਰ ਸਹਿਜ ਸੁਭਾਏ ਆਪ ਮੁਹਾਰੇ ਹੋ ਰਿਹਾ ਹੁੰਦਾ ਹੈ। ਇਸ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਜਨ ਸਤਿਗੁਰ ਤੁੱਠੇ ਪਾਈਐ ਸਾਧ ਸੰਗਤ ਗੁਰਮਤ ਗੁਰਸਿੱਖੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਦੇ ਇਲਾਹੀ ਉਪਦੇਸ਼ਾਂ ਨੂੰ ਸਹਿਜ ਸੁਭਾਈ ਕਮਾ ਰਿਹਾ ਹੁੰਦਾ ਹੈ ਅਤੇ ਆਤਮਕ ਮੰਡਲ ਦੇ ਅਨੁਭਵੀ ਧਰਮ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ। ਇਹਨਾਂ ਗੁਰਮੁਖ ਪਿਆਰਿਆਂ ਰਸਕ ਪੁਰਖ ਬੈਰਾਗੀ ਹਰ ਜਨਾਂ ਦੇ ਅੰਦਰ ਹਉਮੈ ਦਾ ਅਭਾਵ ਹੁੰਦਾ ਹੈ ਅਤੇ ਉਹ ਸਹੀ ਅਰਥਾਂ ਵਿੱਚ ਮੈਂ ਮੇਰੀ ਦੀ ਰੰਗਤ ਤੋਂ ਉਤਾਹਾਂ ਉੱਠ ਕੇ ਨਾਨਕ ਘਰ ਦੇ ਬੇਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ ਅਤੇ ਨਾਲ ਨਾਲ ਆਪਣਾ ਅਤੇ ਆਪਣੇ ਸੰਗੀਆਂ ਸਾਥੀਆਂ ਦਾ ਜੀਵਨ ਸਫਲਾ ਕਰੀ ਜਾਂਦੇ ਹਨ। ਉਪਰੋਕਤ ਦਰਸਾਏ ਇਲਾਹੀ ਗੁਣ ਅਤੇ ਇਲਾਹੀ ਅਨੁਭਵੀ ਗਿਆਨ ਦਾ ਪ੍ਰਕਾਸ਼ ਹੀ ਆਤਮਕ ਮੰਡਲ ਦੇ ਇਲਾਹੀ ਧਾਰਮਿਕ ਪ੍ਰਚਾਰਕਾਂ ਦੀ ਯੋਗਤਾ ਹੈ। ਜਿਹੜਾ ਆਪਣਾ ਜਨਮ ਸਫਲਾ ਕਰਦੇ ਹਨ ਗੁਰਮੁਖ ਜਨ, ਆਪਣੇ ਨਾਲ ਦੇ ਸੰਗੀਆਂ ਸਾਥੀਆਂ ਦਾ ਜਨਮ ਸਫਲਾ ਕਰਦੇ ਹਨ ਤਾਂ ਕਿਸ ਆਧਾਰ 'ਤੇ ਕਰਦੇ ਹਨ? ਉਹ ਜੇ ਆਤਮਕ ਗੁਣ ਉਹਨਾਂ ਦੀ ਅੰਤਰ ਆਤਮਾ ਵਿੱਚੋਂ ਸਫੁੱਟਤ ਆਉਂਦੇ ਹਨ ਅਤੇ ਉਹ ਜਿਹੜਾ ਅਨੁਭਵੀ ਗਿਆਨ ਉਹਨਾਂ ਦੇ ਅੰਦਰ ਪ੍ਰਕਾਸ਼ਿਤ ਆਉਂਦਾ ਹੈ ਇਹਨਾਂ ਦੇ ਆਧਾਰ 'ਤੇ। ਇਹਨਾਂ ਆਤਮਕ ਧਰਮ ਪ੍ਰਚਾਰਕਾਂ ਨੂੰ ਕਿਸੇ ਹੋਰ ਦਿਮਾਗੀ ਵਿਦਿਅਕ ਜਾਂ ਧਾਰਮਿਕ ਡਿਗਰੀਆਂ ਦੀ ਲੋੜ ਨਹੀਂ ਹੈ, ਕਿਉਂਕਿ ਉਹਨਾਂ ਦੇ ਅੰਤਰ ਆਤਮੇ ਪੂਰਨ ਅਨੁਭਵੀ ਇਲਾਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਦੀ ਤੀਖਣ ਰੋਸ਼ਨੀ ਵਿੱਚ ਸਾਡੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਅਤੇ ਗਿਆਨ ਧਿਆਨ ਦੇ ਪਰ ਸੜ ਜਾਂਦੇ ਹਨ। ਸੋ ਆਤਮਕ ਗਿਆਨ ਦਾ ਪ੍ਰਕਾਸ਼ ਹੀ ਪੂਰਨ ਤੱਤ ਗਿਆਨ ਹੈ। ਹਾਂਜੀ, ਉਹ ਜਿਹੜੀ ਆਤਮਕ ਪ੍ਰਕਾਸ਼ ਦਾ ਗਿਆਨ ਹੀ ਇਹ ਪੂਰਨ ਤੱਤ ਗਿਆਨ ਹੈ, ਜਿਸ ਦੇ ਅਨੁਭਵ ਦੁਆਰਾ ਹੀ ਆਤਮਕ ਪ੍ਰਕਾਸ਼ ਦੇ ਚਲਕਾਰੇ ਵੱਜ ਸਕਦੇ ਹਨ ਅਤੇ ਜਿਸ ਦੇ ਅਕਸ਼ ਅਤੇ ਰੋਸ਼ਨੀ ਨਾਲ ਸਾਡੀ ਬੁੱਧੀ ਨੂੰ ਵੀ ਸ਼ਕਤੀ ਅਤੇ ਸੋਝੀ ਮਿਲਦੀ ਹੈ। ਇਹ ਤੱਤ ਗਿਆਨ ਹੀ ਸਾਰੇ ਸੰਸਾਰਕ ਗਿਆਨ ਅਤੇ ਸਿਆਣਪਾਂ ਦਾ ਸੋਮਾ ਹੈ। ਇਸੇ ਤੱਤ ਗਿਆਨ ਦੀ ਖੋਜ ਪ੍ਰਾਪਤੀ ਲਈ ਉੱਦਮ ਕਰਨ ਦੀ ਲੋੜ ਹੈ, ਕਿਉਂਕਿ ਇਸ ਤੋਂ ਹੀ ਔਰ ਸਾਰੇ ਦਿਮਾਗੀ ਅਤੇ ਪਦਾਰਥਕ ਗਿਆਨ ਅਤੇ ਸਿਆਣਪਾਂ ਨੂੰ ਰੋਸ਼ਨੀ ਮਿਲਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦਿਮਾਗੀ ਪਦਾਰਥਕ ਗਿਆਨ ਹਾਸਲ ਨਹੀਂ ਕਰਨਾ, ਪਰ ਨਿਰੇ ਪੂਰੇ ਦਿਮਾਗੀ ਗਿਆਨ ਅਤੇ ਸਿਆਣਪਾਂ ਵਿੱਚ ਗਲਤਾਨ ਹੋ ਕੇ ਗਵਾਚ ਨਹੀਂ ਜਾਣਾ। ਹੁਣ ਅਸੀਂ ਕੀ ਕਰਨਾ ਹੈ, ਸਾਡਾ ਕੀ ਕੰਮ ਹੈ? ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ ਅਸੀਂ ਆਪਣੇ ਸਰੀਰ, ਮਨ, ਬੁੱਧੀ, ਆਪਣੇ ਅੰਤਸ਼ਕਰਨ, ਆਪਣੀ ਹੋਮ ਹੈ ਅਤੇ ਆਪਣੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰੂ ਦੀ ਪ੍ਰੀਤ ਦੀ ਰੰਗਣ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਵਿੱਚ ਅਲਮਸਤ ਮਤਵਾਰਾ ਹੋ ਕੇ ਨਾਨਕ 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 ਮਈ ਹੋਣਾ ਹੈ ਅਤੇ ਦਮ ਬਦਮ ਸਿਮਰਨ ਦੁਆਰਾ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਵਸਣਾ ਹੈ। ਧਿਆਨ ਦੇਣਾ ਜੀ, ਇਹ ਆਪ ਜਪੋ ਹੈ, ਇਹ ਗੁਰਮੁਖ ਪ੍ਰਚਾਰਕ ਬਣਨ ਦਾ ਇੱਕ ਤਰੀਕਾ ਹੈ, ਇਹ ਸਾਡਾ ਫਰਜ਼ ਵੀ ਹੈ ਕਿ ਉਹ ਜਿਹੜੇ ਮਹਾਂਪੁਰਖਾਂ ਦੀ ਪਿੱਛੇ ਗੱਲ ਕੀਤੀ, ਇਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਸਿਮਰਨ ਕਰਦਿਆਂ ਆਪਣਾ ਤਨ, ਮਨ, ਅੰਤਸ਼ਕਰਨ, ਹਉਮੈ, ਆਪਣੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰੂ ਦੀ ਪ੍ਰੀਤ ਦੀ ਰੰਗਣ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਵਿੱਚ ਅਲਮਸਤ ਮਤਵਾਰਾ ਹੋ ਕੇ ਨਾਨਕ 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 ਮਈ ਹੋਣਾ ਹੈ ਅਤੇ ਦਮ ਬਦਮ ਸਵਾਸ ਸਵਾਸ ਸਿਮਰਨ ਦੁਆਰਾ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਵਸਣਾ ਹੈ। ਇਸ ਤਰ੍ਹਾਂ ਜਦੋਂ ਫੁੱਲ ਦੀ ਖੁਸ਼ਬੂ ਵਾਂਗ ਸਾਡੇ ਤਨ ਮਨ ਬੁੱਧੀ ਦੀ ਪ੍ਰਣਾਲੀ ਰਾਹੀਂ ਇਲਾਹੀ ਪ੍ਰਕਾਸ਼ ਦੇ ਤੱਤ ਗਿਆਨ ਦੀ ਰੋਸ਼ਨੀ ਸਾਡੇ ਅੰਤਰ ਆਤਮਾ ਵਿੱਚੋਂ ਸਫੁੱਟਤ ਹੋ ਕੇ ਮਨ ਬਚ ਕਰਮ ਨਦਰ ਛੋਹ ਸਾਡੀ ਸੋਚਣੀ ਵਿਵਹਾਰ ਅਨੁਭਵ ਰੋਮ ਰੋਮ ਰਾਹੀਂ ਅਣਜਾਣੇ ਅਛੋਭ ਸਹਿਜ ਸੁਭਾਏ ਆਪ ਮੁਹਾਰੇ ਹਉ ਰਹਿਤ ਪ੍ਰਕਾਸ਼ਿਤ ਅਤੇ ਪ੍ਰਗਟ ਹੋਵੇਗੀ ਤਾਂ ਅਸੀਂ ਸਤਿਗੁਰਾਂ ਦੇ ਹੇਠ ਲਿਖੇ ਉਪਦੇਸ਼ ਨੂੰ ਕਮਾਉਂਦੇ ਹੋਵਾਂਗੇ। ਕਦੋਂ? ਜਦੋਂ ਇਤਨਾ ਸਿਮਰਨ ਕਰੀਏ ਕਿ ਸਤਿਗੁਰਾਂ ਦੇ ਪ੍ਰਕਾਸ਼ ਮੰਡਲ ਵਿੱਚ ਪਹੁੰਚ ਜਾਈਏ, ਉਸ ਆਤਮਕ ਮੰਡਲ ਵਿੱਚ, ਅਤੇ ਜਦੋਂ ਆਤਮਕ ਮੰਡਲ ਦਾ ਤੱਤ ਗਿਆਨ ਸਾਡੇ ਅੰਦਰ ਪ੍ਰਗਟ ਹੋ ਗਿਆ ਅਤੇ ਉਸ ਦਾ ਪ੍ਰਕਾਸ਼ ਜਾਂ ਰੋਸ਼ਨੀ ਸਾਡੇ ਅੰਤਰ ਆਤਮਾ ਵਿੱਚੋਂ ਸਫੁੱਟਤ ਹੋ ਕੇ ਸਾਡੇ ਬਚਨਾਂ ਰਾਹੀਂ, ਮਨ ਰਾਹੀਂ, ਤਨ ਰਾਹੀਂ, ਨਦਰ ਰਾਹੀਂ, ਸਾਡੀ ਛੋਹ ਸੋਚਣੀ ਵਿਵਹਾਰ ਰੋਮ ਰੋਮ ਰਾਹੀਂ ਜਦੋਂ ਬਾਹਰ ਵੱਲ ਨੂੰ ਪ੍ਰਕਾਸ਼ਿਤ ਹੋਵੇਗੀ ਤਾਂ ਅਸੀਂ ਇਹਨਾਂ ਉਪਦੇਸ਼ਾਂ ਨੂੰ ਕਮਾਉਂਦੇ ਹੋਵਾਂਗੇ। ਜਗਤ ਉਦਾਹਰਣ ਸਹੀ ਆਏ ਜੋ ਜਨ ਦਰਸ ਪਿਆ ਸਾ, ਜਗਤ ਉਦਾਹਰਣ ਸੰਤ ਤੁਮਾਰੇ ਦਰਸ਼ਨ ਪੇਖ ਰਹੇ ਆਗਾਏ, ਸੰਤ ਭਗਤ ਗੁਰਸਿੱਖ ਹੈ ਜਗਤ ਤਾਰਨ ਆਏ, ਜਗ ਤਾਰਨ ਆਏ। ਇਸ ਤਰ੍ਹਾਂ ਸਾਡੇ ਮਨ, ਤਨ, ਬੁੱਧੀ, ਅੰਤਸ਼ਕਰਨ ਅਤੇ ਆਪੇ ਦੀ ਪ੍ਰਣਾਲੀ ਰਾਹੀਂ ਇਲਾਹੀ ਆਤਮ ਗਿਆਨ ਦਾ ਸਫੁੱਟਤ ਹੋ ਕੇ ਪ੍ਰਕਾਸ਼ਿਤ ਹੋਣਾ ਹੀ ਆਤਮਕ ਮੰਡਲ ਦੇ ਤੱਤ ਗਿਆਨ ਦਾ ਧਾਰਮਿਕ ਪ੍ਰਚਾਰ ਹੈ। ਇਸ ਅਵਸਥਾ ਵਿੱਚ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਜੀਵਨ ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਉ ਵਾਲਾ ਹੋ ਜਾਂਦਾ ਹੈ। ਜਦੋਂ ਉਹ ਤੱਤ ਗਿਆਨ ਪਹਿਲਾਂ ਆਪ ਆਤਮਕ ਮੰਡਲ ਵਿੱਚ ਪਹੁੰਚ ਕੇ ਤੱਤ ਗਿਆਨ ਦੇ ਪ੍ਰਕਾਸ਼ ਮੰਡਲ ਨੂੰ ਮਾਨਣਾ, ਫਿਰ ਇਹ ਤੱਤ ਗਿਆਨ ਸਾਡੀ ਆਤਮਾ ਵਿੱਚੋਂ ਜਦੋਂ ਬਾਹਰ ਵੱਲ ਨੂੰ ਸਫੁੱਟਤ ਆਉਂਦਾ ਹੈ, ਇਹ ਹੈ ਅਸਲੀ ਧਾਰਮਿਕ ਪ੍ਰਚਾਰ ਅਵਰੈ ਨਾਮ ਜਪਾਓ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਸੋ ਇਸ ਤਰ੍ਹਾਂ ਦਾ ਜੀਵਨ ਇਹੋ ਜਿਹੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਵਾਲੇ ਗੁਰਵਾਕਾਂ ਦਾ ਪ੍ਰਤੀਕ ਹੈ ਅਤੇ ਜਿਉਂ ਦੀ ਜਾਗ ਦੀ ਮਿਸਾਲ ਆਉਂਦੀ ਹੈ। ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੇ ਇਸ ਵਿਸ਼ੇ ਨੂੰ ਬੜੇ ਸੋਹਣੇ ਅਤੇ ਦਿਲ ਖਿੱਚਵੇਂ ਲਫਜ਼ਾਂ ਦੁਆਰਾ ਇਉਂ ਦਰਸਾਇਆ ਹੈ। ਜਿਸ ਜਿਹੜਾ ਸਹੀ ਮਾਇਨਿਆਂ ਵਿੱਚ ਆਪ ਜਪ ਕੇ ਅਵਰੈ ਨਾਮ ਜਪਾਉਂਦੇ ਹਨ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਸਾਡੇ ਸਤਿਗੁਰਾਂ ਨੇ ਮਨੁੱਖ ਨੂੰ ਅਤੇ ਉਸ ਦੀਆਂ ਸਰੀਰਕ ਲੋੜਾਂ ਨੂੰ ਸਨਮਾਨਿਆ ਹੈ। ਸਿੱਖ ਦੀ ਸੁਰਤ ਦੀਨ ਦੁਨੀਆ ਥੀ ਉਠਾ, अपने जोत सरूप विच ला के उच्ची कीती ते अपने सिख निर्बाण ग्रस्ती अतीत फकीर लोग साजे उन्हां दा ग्रस्त जीवन सचखंडी बना दिता। सचखंड दा रस ते नाम दा सुख इसे मात लोक विच ही दे के ए विस संसार नू हर का रूप दिखा दिता। हाँ जी, सचखंड दा रस ते नाम दा सुख इस मात लोक विच ही दे के ए विस संसार नू हर का रूप दिखा दिता। सिखां दा घर ए नाम रस दा इलाही कोट है। त्रैलोकी परले हो चाण पर भी फिर भी ए इलाही कोट गिर नहीं सकता। कोई चीज इस नानक बेड़े दे लंगर नू तोड़ नहीं सकती, क्योंकि ए कोट इटां दा नहीं, ए प्रेम स्वैपना दा बनया होया है। सतगुरां ने शरीर दे सारे सुख अपने सिख नू बख्शे ते हुक्म कीता कि दम बदम मेरी याद विच जियो। हां जी, सारे सुख अपने सिख नू बख्शे सतगुरां ने ते सानू हुक्म कीता कि दम बदम मेरी याद विच जियो। मैं सदा तुहाडे अंग संग हाँ, ओ लगातार अपचली जोत जगाई कि सिखां दा दिल ओ मंदर बन गया जिथे के सदा मंगल सदा सवेरा सदा खुशी सदा चाओ ते सदा अपचली जोत दा प्रकाश है। सिख सतगुरां दा बनाया होया सहज जोगी है। सिख ए तां प्रीत दा फकीर है। सिख सिमरन दा बुत है। सिख ए सतगुरां दा सोना बुरज है जिस बुरज विच दम बदम अठ पैर नाम दा परवाह चलदा है। सिख सतगुरां दा ओ बुरज है जिस बुरज विच दम बदम अठ पैर नाम दा परवाह चलदा है ते इस बुरज विच सतगुरु नानक साहिब जी अपने दसां जामियां विच फेरा पाउंदे हन ते अपना अपना झलका दे जांदे हन। सिख फकीरां दा गुरमुख जीवन संसार विच लुकिया जीवन है। हाँ जी, संसार नू पता ही नहीं लगता कि असली सिख नाम जपण वाले हन, भनक नहीं लगण देंदे दूसरियां नू। सिख फकीरां दा गुरमुख जीवन संसार विच लुकिया जीवन है। गुरमुख नू मानो संसार नाल वास्ता ही नहीं। उन्हां दा कम ते सब थी पहला कम सदा ते दम बदम अपचली जोत विच रहना सब तो वड्डा रुझेवा उन्हां दा। उन्हां दा सब तो पहला कम सदा ते दम बदम अपचली जोत विच रहना है। ते हां जी, उह रस ते आकाश ते प्रीत दे देश दे वासी हन, उन्हां नू संसार मानो दिसदा ही नहीं। सतगुरु जी ने उठत बैठत सोवत ते दम बदम अते स्वास स्वास नाम दे रस्ते पा के सिख नू लगातार निरंतर रस विच पाया है। एमर्सन एक अमरीका दा उच्च कोटि दा फिलासफर इस रस दी लगातारता नू टोलदा है, तरले लैंदा है, पर सब थी उच्ची ते सोहनी थां उसनू कवि दिसदा है जिथे अपचली जोत दे बिजली लश्कारे उसनू दिसदे हन। परंतु कवि नू लगातार रस नहीं मिलदा। कवि नू लगातार रस नहीं मिलदा। हां जी, कवि तां गुरमुखां संतां दे घर दा भिखारी है। पता नहीं किस घड़ी किस प्रीत मूरत ने कवि विच फेरा मारिया ते आप होरां दी सुरत चढ़ी ते चढ़ी सुरत विच आप गा उठे या बहक उठे। जो कुछ कीता संसार नू चंगा लगा, पर कवियां दी सुरत नू जीदान देण वाले ते मोई होई सुरत नू सुरजीत करन वाले ते हां जी सुरत नू लगातार अब चली जोत अगम प्रकाश गुरु नानक मंडल विच रख देण वाले ये तां गुरमुख संत हन। कवि लोग सुरत नू खर्च करदे हन, संत लोग सखणी सुरत नू भरदे हन। कवि लोग बेवस हन ते अपनी सुरत दात नू वंड नहीं सकदे, पर गुरमुख संत तां सुरत दे दाते हुंदे हन, उह तां वंड सकदे हन। इसे करके साडे सतगुरां ने कवि बनावण दा मार्ग नहीं चलाया, उहनां तां गुरमुख संत बनावण दा राह ही दस्या है। संत ओही है जिस नू गुरु नानक हां जी कलगियां वाला प्रीतम प्यार करदा है ते हां जी संता पर सदा लई अपनी रक्षा दा हाथ रखदा है। संत ओही है जिस दी रसना पर आप बैठ सिख नू उपदेश करदा है। संत ओही है जिस दी बिरती सदा अठ पहरी सतगुरां दे सोने प्रकाश मंडल विच रहिंदी है। हां जी, संत ओही है जिस दी बिरती सदा अठ पैरी सतगुरां दे सोने प्रकाश मंडल विच रहिंदी है, जिन्हां दियां अखां खुलियां हन पर देख नहीं रहे, जिहड़े बोलदे होए भी बोल नहीं रहे, उन्हां विच आपा नहीं आउंदा। हां जी, गुरमुख संत ओ बलदियां लाटां हन, ओ बिजलियां हन जिहड़ियां सतगुरां ने अपने हत्थी फड़ रखियां हन, ते जद उन्हां दी मर्जी आउंदी है तद किसे दे दिल दे मीनारे उपर वस जांदियां हन। हाँ जी, गुरमुख संत ओ हन जिन्हां तो कोई अग दी एक निक्की जी चिणंग मंगण आवे तद उसका सारा घर अंदर बाहर अपचली जोत नाल जग उठे, हनेरा ना रहे अते जीवन लगातार अखुट तेल वाली बत्ती समान हो जाए। वो दीवा जिसका तेल कदे खत्म ही नहीं होता। संत ओ इलाही लोक हन जिन्हां दे साबत बुद्ध दे अनेकां डकरे हो सकदे हन, ते इक इक डकरा वैसा ही जीवंदा है जैसे साबत बुद्ध जीवंदा सी। हां जी, इक पलकारे विच संतां दी नदर लखां रूहां दी सुरत नूं मदद दे सकदी है। हां जी, इक अख चमकण दे बराबर इन्ने समें विच संतां दी नदर लखां रूहां दी सुरत नूं मदद दे सकदी है, क्योंकि ये निरे पूरे मनुख नहीं आउंदे, केवल शकल सूरत मनुखां वाली हुंदी है, पर इन्हां विच मनुखां वर्गा कुछ नहीं हुंदा, इन्हां विच तां केवल रबी जीवन ठाठा मारदा है। संत सदा रबी जीवन दे अमृत नाल भरे रहिंदे हन, संत सदा रबी जीवन दे अमृत नाल भरे रहिंदे हन, इत्थे टोट कदी नहीं पैंदी, इत्थे तां दमां दी किश्ती रबी लहरां उपर वाहिगुरु धन गुरु नानक कूकदी कदी आर जांदी है ते कदी पार आउंदी है। सिख फकीर दे हिरदे विच सच्चे पातशाह श्री गुरु नानक साहब जी का नित्य अवतार फेरे पाउंदा है। शरीर वाले ये गुरमुख संत ये अशरीरी संतां दे प्रतिनिध होंदे हन। सो सतगुरु नानक जी नूं मिलण दा रस्ता इन्हां गुरमुख संतां दे चरण फड़के बाणी दी शरण जाना, फिर बाणी दी शरण जाके श्री गुरु ग्रंथ साहब जी की दरगाह हाजिर होना, ते फिर उतलियां दे दरबार पहुंचना है। ध्यान देना जी, सतगुरु नानक जी नूं मिलण दा रस्ता गुरमुख संतां दे चरण फड़के बाणी दी चरण शरण जाना, फिर बाणी दी शरण जाके श्री गुरु ग्रंथ साहिब जी दी दरगाह हाजिर होना, ते फिर उतलियां दे दरबार पहुंचना है। इन्हां मददगारां सत्संगियां नूं मिलना, कदे किसे दे परां ते कदे किसे दे परां ते तुर कलगियां वाले दी दरगाह विच अपड़ना। बड़ी दूर दी मंजिल सतगुरां ने कदम कदम ते मुकाई होई है, सब कुछ नेड़े हो गया है। गुरु ग्रंथ साहिब जी महाराज नूं मत्था टेकियां दसां पातशाहियां दे दीदारे होंदे हन। सो जे सिखी लब जाए तां समझो अपचली जोत दा देश लब्बा। इत्थों उजड़ के उत्थे जा वसण नाल ओ अमोलक जीवन प्राप्त होंदा है जिस दे तरले एमरसन जे संसार दे उच्चे ते पहले दर्जे दे बुद्धिमान लोक लै रहे हन। हां जी, इस माइकी मंडल विचों उजड़ के उस प्रकाश मंडल नानक मंडल विच वसण नाल ओ अमोलक जीवन प्राप्त होंदा है जिस दे तरले एमरसन जे संसार दे उच्चे ते पहले दर्जे दे बुद्धिमान लोक लै रहे हैं। सो जिनियां ते जिस प्रकार दियां लोड़ां कवियां दी सुरत नूं उच्चा करन ते उकसावे वास्ते चाहिए, गुरमुख संतां नूं उनियां लोड़ां ने। जे ओ समान होण तां चंगा, जे ना होण तां चंगा। संतां दी सुरत सतगुरां ने आजाद कीती आउंदी है। भाई मनी सिंह होरां दी सुरत गुब्बारे वांग उठदी चली गई, ज्यों ज्यों जलाद शरीर दे टुकड़े करदा गया पक्की होई, नाम रंग विच रंगी होई सुरत उडारी मार दी गई। सो सिख ए नाम दे रसीए ते जागी होई सुरत वाले फकीर होए हन। सिख की डेफिनेशन है, सिख ए नाम दे रसीए ते जागी होई सुरत वाले फकीर होए हन। मुर्दा सुरत वाले नहीं कि उधरों काम आया उहदे च गलतान हो गए, क्रोध आया उहदे च गलतान हो गए विकारां विच। सिख नाम दे रसीए ते जागी होई सुरत वाले फकीर होए हन। जिन्ने शहीद होए हन उन्हां सबदां दी सुरत इन्नी पक चुकी सी कि चरखड़ियां ते चढ़ के ते शरीर दा कीमा कीमा कराउण विच भी उखड़दी नहीं सी। इहो जिहा लगातार प्रकाश सी ते इहो जिहा उच्चा सुंदर जी दा सुंदर देश सी जिस दे रस विच सूली दियां चोबां दा पता ही नहीं लगदा सी। हां जी, ਕਿਹੜੇ ਮੰਡਲ ਵਿੱਚ ਵਿਚਰੇ ਸਨ। ਇਹੋ ਜਿਹਾ ਸੁੰਦਰ ਦੇਸ਼ ਸੀ ਕਿ ਜਿਸ ਦੇ ਰਸ ਵਿੱਚ ਸੂਲੀ ਦੀਆਂ ਚੋਬਾਂ ਦਾ ਵੀ ਪਤਾ ਨਹੀਂ ਸੀ ਲੱਗਦਾ। ਇਹ ਮਰਸਨ ਉਹਨਾਂ ਨਿਯਮਾਂ ਨੂੰ ਦੱਸਣ ਦਾ ਹੀਆ ਕਰਦਾ ਹੈ ਜਿਸ ਨਾਲ ਸੁਰਤ ਰਸ ਤੇ ਚੜਾਓ ਵਿੱਚ ਰਹੇ ਹਮੇਸ਼ਾ, ਪਰ ਨਾ ਉਹ ਆਪ ਜਾਣਦਾ ਹੈ ਤੇ ਨਾ ਹੀ ਸਾਨੂੰ ਦੱਸ ਸਕਦਾ ਹੈ। ਉਸ ਦਾ ਸਾਰਾ ਲੇਖ ਇੱਕ ਔਕਾ ਹੈ ਕਿ ਹਾਏ ਕਿਸੇ ਤਰ੍ਹਾਂ ਉਹ ਚੀਜ਼ ਲੱਭ ਜਾਏ ਜਿਸ ਦੇ ਅੰਦਰ ਹੋਣ ਨਾਲ ਜੇ ਅਸੀਂ ਸ਼ੇਰਾਂ ਦੇ ਅੱਗੇ ਸੁੱਟੇ ਜਾਈਏ ਤੇ ਮਸਤ ਹਾਥੀ ਸਾਡੇ ਪਰ ਛੱਡੇ ਜਾਣ ਤਾਂ ਦੋਵੇਂ ਆ ਕੇ ਸਾਡੇ ਪੈਰ ਚੁੰਮਣ। ਹਾਂਜੀ, ਧੁੱਪ ਵੇਲੇ ਸੱਪ ਸਾਡੀਆਂ ਛਤਰੀਆਂ ਪਕੜਨ ਤੇ ਜੇ ਸਾਨੂੰ ਦੋਹਾਂ ਪਹਾੜਾਂ ਵਿੱਚ ਬੰਦ ਕਰ ਦਿੱਤਾ ਜਾਏ ਤਾਂ ਅਸੀਂ ਕਦੀ ਕੈਦ ਨਾ ਹੋ ਸਕੀਏ। ਹਾਂਜੀ, ਗੁਰਮੁਖ ਸੰਤਾਂ ਦੇ ਇਲਾਹੀ ਜੀਵਨ ਦਾ ਟੁਕੜਾ ਮੰਗਣ ਵਾਲਾ ਇਹ ਐਮਰਸਨ ਮੈਨੂੰ ਤਾਂ ਹੱਥ ਬੱਧੇ ਸਾਈਂ ਦੀ ਦਰਗਾਹ 'ਤੇ ਖਲੋਤਾ ਮਲੂਮ ਆਉਂਦਾ ਹੈ। ਸਤਿਗੁਰਾਂ ਦੀ ਫਕੀਰੀ ਤਾਂ ਇਹ ਢਾਈ ਅੱਖਰੀ ਫਕੀਰੀ ਹੈ ਅਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀ ਹਨ। ਫਕੀਰੀ ਤਾਂ ਇਹ ਹੈ ਕਿ ਇੱਕ ਸਿਮਰਨ, ਧਿਆਨ, ਇਹ ਦੋ ਅੱਖਰ ਅਤੇ ਅੱਧਾ ਹਰਫ ਹੈ ਅਲਿਪਤ ਰਹਿਣ ਦਾ ਪੜ੍ਹਨਾ, ਅਤੇ ਤ੍ਰੈ ਲੋੜਾਂ ਹਨ ਕੁੱਲੀ, ਜੁੱਲੀ ਅਤੇ ਗੁੱਲੀ, ਯਾਨੀ ਇੱਕ ਘਰ, ਇੱਕ ਪਹਿਨਣ ਦਾ ਬਸਤਰ ਅਤੇ ਇੱਕ ਖਾਣ ਨੂੰ ਰੋਟੀ। ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਦੀ ਆਪਣੀ ਆਪਣੀ ਮੌਜ ਅਤੇ ਸੁਰ ਦੀ ਖੁਸ਼ੀ ਅਨੁਸਾਰ ਹੈ। ਐਮਰਸਨ ਨੇ ਜਿਹੜਾ ਇਸ਼ਾਰਾ ਕੀਤਾ ਹੈ ਕਿ ਮੈਨੂੰ ਅਪਚਲੀ ਜੋਤ ਦਾ ਜੀਵਨ ਇੱਕ ਖਮੀਰ ਜਿਹਾ ਦਿਸਦਾ ਹੈ, ਇਹ ਮੈਨੂੰ ਬਹੁਤ ਚੰਗਾ ਲੱਗਾ ਹੈ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ 'ਤੇ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਢਾਈ ਅੱਖਰੀ ਜਿਹੜੀ ਫਕੀਰੀ ਹੈ, ਸਭ ਤੋਂ ਪਹਿਲਾ ਹੈ ਸਿਮਰਨ। ਸਿਮਰਨ ਜੀਵਨ ਮਹਾਂਪੁਰਖਾਂ ਦੇ ਖਮੀਰ ਦਿੱਤੇ ਤੋਂ ਬਿਨਾਂ ਸ਼ੁਰੂ ਨਹੀਂ ਹੋ ਸਕਦਾ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲਾਂ 'ਤੇ ਰੱਖਿਆ ਹੈ ਅਤੇ ਸਿਮਰਨ ਜੀਵਨ ਇਹ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ ਤਾਂ ਤੇ ਫੋਕਾ ਤੇ ਜੋਤੋਂ ਟੁੱਟਵਾ ਰਟਨ ਸਿਮਰਨ ਨਹੀਂ। ਧਿਆਨ ਦੇਣਾ ਜੀ, ਮੂੰਹੋਂ ਮੂੰਹ ਵਾਹਿਗੁਰੂ ਵਾਹਿਗੁਰੂ ਕਹਿਣਾ ਤੇ ਫਿਰ ਤ੍ਰਿਸ਼ਨਾ ਵਿੱਚ ਸੜਨਾ, ਮੂੰਹੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਤੇ ਕ੍ਰੋਧ ਵਿੱਚ ਸੜਨਾ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਤੇ ਈਰਖਾ ਦੁਆਇਤ ਕਰਨੀ, ਇਹ ਤਾਂ ਸਿਮਰਨ ਨਹੀਂ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ ਤਾਂ ਤੇ ਫੋਕਾ ਤੇ ਜੋਤੋ ਟੁੱਟਵਾ ਰਟਨ ਸਿਮਰਨ ਨਹੀਂ। ਇਹ ਸਿਮਰਦੇ ਨਹੀਂ ਆ, ਇਹ ਤਾਂ ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਧਿਆਨ ਦੇਣਾ ਜੀ, ਜੋ ਡੈਫੀਨੇਸ਼ਨ ਸਿੱਖ ਦੀ ਦੱਸੀ ਗਈ ਹੈ ਗੁਰਬਾਣੀ ਵਿੱਚ, ਸੱਚ ਸੰਤੋਖ ਇਤਿਆਦਕ, ਅਤੇ ਜੋ ਬਾਹਰਲੀ ਰਹਿਤ ਮਰਿਆਦਾ ਹੈ ਗੁਰੂ ਮਹਾਰਾਜ ਨੇ ਸਿੱਖ ਦੀ ਬਣਾਈ ਹੈ, ਇਹ ਤਾਂ ਉਸ ਸਰੂਪ ਵਿੱਚ ਜੀਂਦਾ ਜਿਹੜੇ ਸਹੀ ਮਾਇਨਿਆਂ ਵਿੱਚ ਸਿਮਰਨ ਕਰਦਾ ਹੈ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਅਤੇ ਹਾਂਜੀ, ਇਹ ਜੀਵਨ ਖਮੀਰ ਦੇ ਅਸੂਲਾਂ 'ਤੇ ਹੁੰਦਾ ਹੈ ਅਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭੇ ਔਰ ਉਸਦਾ ਖਮੀਰ ਜੇ ਸਾਨੂੰ ਲੱਗੇ ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਹਾਂਜੀ, ਇਹ ਬੜਾ ਜ਼ਰੂਰੀ ਨੁਕਤਾ ਹੈ ਕਿ ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭੇ ਉਹਨਾਂ ਦਾ ਖਮੀਰ ਔਰ ਉਸਦਾ ਖਮੀਰ ਜੇ ਸਾਨੂੰ ਲੱਗੇ ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਦਾ ਜੀਵਨ ਬਣ ਸਕਦਾ ਹੈ। ਅੱਠ ਪੈਰੀ ਨਾਮ ਦਾ ਜਾਰੀ ਰਹਿਣਾ ਇਹ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਐਮਰਸਨ ਲਗਾਤਾਰਤਾ ਨੂੰ ਤਾਂ ਲੱਭਦਾ ਹੈ ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਨਹੀਂ ਸਕਦੀ। ਨਿਰੰਤਰ ਰਸ ਵਿੱਚ ਰਹਿਣਾ ਇਹ ਬਿਨਾਂ ਸਿਮਰਨ ਤੋਂ ਕਿੱਥੇ ਹੋ ਸਕਦਾ ਹੈ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਇਹ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਇਹ ਤਾਂ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਅਤੇ ਹਾਂਜੀ, ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਧ ਦੇ ਨੇਮ ਦੀ ਪਾਲਣਾ ਹੈ। ਧਿਆਨ ਦੇਣਾ ਜੀ, ਸਿਮਰਨ ਦਾ ਜੀਵਨ ਉਹਨਾਂ ਸੰਤਾਂ ਕੋਲੋਂ ਮਿਲ ਸਕਦਾ ਹੈ ਜਿਹੜਾ ਦਮ ਬਦਮ ਆਪਣੇ ਤੋਤੇ ਯਾਨੀ ਗੁਰੂ ਨਾਲ ਪਰਮਾਤਮਾ ਨਾਲ ਪਰੋਏ ਹੋਏ ਹਨ। ਅਤੇ ਜਦੋਂ ਇਹ ਖਮੀਰ ਮਿਲ ਗਿਆ ਫਿਰ ਇਸ ਦਾ ਲਗਾਤਾਰ ਰਹਿਣਾ ਤਾਂ ਰੱਬ ਦਾ ਬਿਰਧ ਹੈ ਜੇ ਅਸੀਂ ਠੀਕ ਨੀਅਤ ਨਾਲ ਅਪਣਾਈਏ। सिमरन दा जीवन उतलियां नाल दम ब दम परोए संता कोलो मिल सकदा है। ते हां जी, इस जीवन दा लगातार रहना इस सतगुरां दा अटल ते रब्बी बिरद दे नेम दी पालना है। ते हां जी, आद विच इस सिमरन दे खमीरी जीवन नू पालन वास्ते, रक्षा वास्ते सब प्रकार दी रक्षा दी लोड़ है, जो सतगुरु सिमरन वाले नू छत पाड़ के देंदा है। ते सिमरन दे जीवन उत्ते सच्ची मुची दे फरिश्तियां ते देवी देवतियां दा पहरा हुंदा है। ध्यान देना जी, जिहड़े ठीक नीयत नाल सिमरन करदे हन उह देवी देवते पहरा देंदे हन, उहनां नू गलत पासे जाण नहीं देंदे। सिमरन वाले नू सतगुरु छत पाड़ के जो जो रक्षा की लोड़ है वह देंदा है। ते सिमरन दे जीवन उत्ते सच्ची मुची दे फरिश्तियां ते देवी देवतियां दा पहरा हुंदा है। सो सतगुरां दे घर दी महिमा इस सिमरन नाल आरंभ हो गई। रूह धन गुरु वाहिगुरु दा गीत गाउंदी मिट्टी हड्डी मास दियां दीवारां थी बाहर निकल खलोंदी है। सो मैनू तां सिमरन वाले दी पहली उडारी वैसे ही सोहनी ते चंगी लगदी है जैसी कि निक्के जे चिड़ी दे बोर्ड दी पहली उडारी। हां जी, सिख फकीर तां बेहंगमी मार्ग ते चलण वाले लोग हन। जद नाम दे खंभ निकल पैंदे हन तद ये उन्हां आकाशां विच उड़दे हन जिन्हां दे चानण नाल कवि औरां दे अकल दे पर सड़न लगदे हन। एक वारी निकल पैण उह नाम दे खंभ सिमरन करदे हन, जदों निकल पैंदे हन तां ये उन्हां आकाशां ते उड़दे हन जिथे कि कवि औरां दे अकल दे पर सड़न लगदे हन। हाँ जी, सिमरन दा जीवन खमीर दा जीवन है ते ये खमीर गुरसिखां पासों मिलदा है। तदे आए मिल गुरसिख आए मिल दी प्रार्थना सतगुरां ने सिखाई है। बिना गुरसिखां गुरमुखां दे खमीर दिते सिखी नहीं मिल सकदी। अमृत छकावना इसे गुजे खमीर दी रास देनी है। ये मर्यादा जो कलगीधर पातशाह ने अमृत छकावण दी चलाई, इत्थे भी सानू खमीर मिलदा है सिमरन दा। उस तो अगे फिर नाम जारी हो जाता है। ते हाँ जी, सिखां दी पहली लोड़ सिमरन दे खमीर दा जीवन है। ये तां सी सिमरन दी व्याख्या। हुण दूसरा अखर ध्यान, क्योंकि ढाई अखरी फकीरी है। ध्यान सिख फकीरां दा सोखा है। बै खरीद क्या करे चतराई ए जियो पिंड सब थारे। हाँ जी, सिखां दा ध्यान प्रीत निरंकारी विच नष्ट होण दा नाम है। हाँ जी, सिखां दा ध्यान प्रीत निरंकारी विच नष्ट होण दा नाम है। हड्डी मास चमड़ा लहू मिज पाव शरीर मन बुद्ध अहंकार ते काम क्रोध लोभ मोह इन्हां सभनां नूं मोड़ मोड़ सतगुरां दे प्रीत दे रंगां विच रंगण चाणनी, इह सिखां दा ध्यान है। जीवन दे मोए होए दा नाम सिख है। सतगुरां दा बेखरीद गोला बणन दा नाम सिख है। भाई मन जी दी साखी याद करो। सिखी ध्यान सतगुरां दा हो रहण दा नाम है। ते अखंडाकार प्रीतम सतगुरां तों ना विछड़ना ही ध्यान है। ध्यान की है कि सतगुरां दी प्रीत दी रंगण चाड़नी ते अखंडाकार प्रीतम नाल जुड़िया रहना, उस तो कदी बाहर ही ना निकलना, ये सिखां दा ध्यान है। सिखी ध्यान सतगुरां दा हो रहण दा नाम है। ते अखंडाकार प्रीतम सतगुरां तों ना विछड़ना ही ये ध्यान है। ते तीसरा फकीरी दा असूल अलिप्त रहना। तीसरा ये कि जिहड़ा सतगुरु दा सिख होया उस दी किश्ती दे रस्से संसार नालों मालकां ने इकदम खोल दिते जाने, क्योंकि रस्से खुलणगे संसार वालों तां किश्ती साड़ी जीवन दी किश्ती प्रकाश मंडल वल जावेगी। जे इत्थे ही बजी होई है मोह नाल रिश्तियां नाल तां किवें जावेगी। तीसरा ये कि जिहड़ा सतगुरां दा सिख होया उस दी किश्ती दे रस्से संसार नालों मालकां ने इकदम खोल दिते जाण। ना मैं किसी दा ते ना मेरा कोई जिहा कोरा बनना जरूरी है। हाँ जी, कहंदे हन ये तां बड़ा है कोरा रुखा जिहा इंसान है, पर जरूरी है बनना। लिखिया है, ना मैं किसी दा ना मेरा कोई जिहा कोरा बनना जरूरी है। ते अंदरों दुनिया वाले किसे नाल भी प्रीत नहीं लावणी, पर अंदरों दुनिया वाले किसे नाल भी प्रीत नहीं लावणी ते ना ही अपने रिश्तेदारी दियां रस्सियां कसणियां हन। हाँ जी, सिखी फकीरी तां बड़ी नाजक अवस्तु है जिहड़ी वस्तुआं दे छो जाण नाल भी मैली हो जांदी है। सिख फकीरां नूं दुनिया नाल हौंतारी लोकां वांग नेकी करन दा बुखार कदे नहीं चढ़दा। उहनां दीआं अखां सब दे पिछे रब खड़ोता तकदीआं हन, इस वास्ते अलिप्त हो रहिंदे हन। जिहड़े असली फकीर हन ਉਹਨਾਂ ਦੇ ਅੰਦਰ ਉਮਾਹ ਹੁੰਦਾ ਦੂਜੇ ਦਾ ਭਲਾ ਕਰਨ ਦਾ, ਪਰਉਪਕਾਰ ਲਈ। ਜਦੋਂ ਜਾਂਦੇ ਹਨ ਕਿਸੇ ਦੇ ਪਰਉਪਕਾਰ ਕਰਨ, ਦੇਖਦੇ ਹਨ ਰੱਬ ਪਹਿਲਾਂ ਹੀ ਉਹਦੀ ਮਦਦ ਲਈ ਆ ਰਿਹਾ। ਹੁਣ ਜਿੱਥੇ ਰੱਬ ਆ ਰਹੇ ਉੱਥੇ ਸਾਡਾ ਕੀ ਕੰਮ, ਇਸ ਕਰਕੇ ਪਿੱਛੇ ਹਟ ਜਾਂਦੇ ਹਨ। ਸੋ ਸਿੱਖ ਫਕੀਰਾਂ ਨੂੰ ਦੁਨੀਆਂ ਨਾਲ ਹਾਂ ਤਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜ੍ਹਦਾ, ਕਿਉਂਕਿ ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇਹ ਇੱਕ ਤੰਗ ਜਿਹਾ ਰਾਹ ਹੈ, ਕਿਉਂਕਿ ਅੰਦਰ ਉਮਾਹ ਹੋਵੇ ਪਰਉਪਕਾਰ ਦਾ ਅਤੇ ਬਾਹਰ ਰੱਬ ਨੂੰ ਦੇਖ ਕੇ ਉਸਦੀ ਸ੍ਰਿਸ਼ਟੀ ਨੂੰ ਸੰਕੋਚ ਕੇ ਰਹਿਣ ਆਪਣੇ ਆਪ ਨੂੰ। ਸੋ ਇਹ ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਦੀ ਅਬਚਲ ਨਗਰ ਨੂੰ ਇਹੋ ਹੀ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਹੀ ਸੰਸਾਰ ਦਾ ਭਲਾ ਕਰਨੇ ਹਾਰੇ ਹਨ। ਜਿਹੜਾ ਸੰਸਾਰ ਦਾ ਭਲਾ ਕਰਨ ਵਾਲੇ ਕੌਣ ਹਨ? ਜਿਹੜੇ ਅਲਿਪਤ ਰਹਿੰਦੇ ਹਨ। ਅਸਲ ਵਿੱਚ ਇਹ ਅਲਿਪਤ ਵਰਤੀ ਹੀ ਸੰਸਾਰ ਦਾ ਭਲਾ ਕਰਨੇ ਹਾਰੇ ਹਨ। ਹਾਂਜੀ, ਦੁਨੀਆਂ ਦਾ ਭਲਾ ਕਰਨ ਵਾਲੇ ਅਪਚਲੀ ਨਗਰ ਪਹੁੰਚੇ ਅਤੇ ਉੱਥੋਂ ਦੇ ਵਾਸੀ ਹੋਏ, ਪਰ ਹਾਂ ਉਹਨਾਂ ਦੇ ਨਾਮਾਂ ਅਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਕੋਈ ਖਬਰ ਨਹੀਂ। ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਨਿਕਲ ਕੇ ਸੂਲੀਆਂ ਪਰ ਚੜ ਗਏ ਅਤੇ ਉਹਨਾਂ ਦੇ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਲੋਕ ਪਰਉਪਕਾਰ ਨੂੰ ਉੱਠ ਭੱਜਦੇ ਹਨ ਜਿਉਂ ਥੁੱਕਾਂ ਨਾਲ ਵੜੇ ਪੱਗ ਜਾਣਗੇ। ਲੋਕ ਭਾਈਚਾਰਾ ਬਣਾਉਣ ਦੇ ਯਤਨਾਂ ਵਿੱਚ ਹਨ, ਪਰ ਸੱਚ ਤਾਂ ਇਹ ਹੈ ਕਿ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਤੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਉਸ ਉੱਤੇ ਛਾਇਆ ਰੱਖਦੇ ਹਨ, ਅਤੇ ਫਿਰ ਅਨੇਕਾਂ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਤੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਅਤੇ ਦੇਵਤੇ ਛਾਇਆ ਰੱਖਦੇ ਹਨ, ਅਤੇ ਫਿਰ ਅਨੇਕਾਂ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਆਉਂਦੀ ਹੈ। ਇਸੇ ਕਾਰਨ ਇਹ ਸੱਚ ਦੇ ਅਭਲਾਖੀ ਸਿਮਰਨ ਵਾਲੇ ਦੁਨੀਆਂ ਥੀ ਸਦਾ ਅਲਿਪਤ ਰਹਿੰਦੇ ਹਨ। ਸੱਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਮੁੱਖ ਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਏ ਮਨ ਰਾਲਾ, ਨਾਨਕ ਜਿਨ ਗੁਰਪੂਰਾ ਪਾਇਆ, ਅੰਤਰ ਬਾਹਰ ਇੱਕ ਦਿਖਾਇਆ। ਜਿਸ ਗੁਰਸਿੱਖ ਨੇ ਇਹ ਸਹੀ ਮਾਇਨਿਆਂ ਵਿੱਚ ਇਹ ਢਾਈ ਅੱਖਰ ਪੜ੍ਹ ਰਹੇ ਹਨ, ਕਿਹੜੇ? ਧਿਆਨ, ਸਿਮਰਨ ਅਤੇ ਅਲਿਪਤ ਰਹਿਣਾ। ਜਿਸ ਗੁਰਸਿੱਖ ਨੇ ਉੱਪਰਲੇ ਢਾਈ ਅੱਖਰ ਪੜ੍ਹ ਲਏ ਹਨ, ਭਾਵ ਆਪਣੇ ਜੀਵਨ ਵਿੱਚ ਜਿਨ੍ਹਾਂ ਨੇ ਕਮਾਇਆ ਹੈ ਇਹਨਾਂ ਢਾਈ ਅੱਖਰਾਂ ਨੂੰ, ਉਸ ਦੀ ਸੁਰਤ ਇੱਕ ਖਾਸ ਅੰਦਾਜ਼ੇ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ, ਅਤੇ ਜੇ ਬਾਈ ਚਾਂਸ ਕਦੀ ਆ ਵੀ ਜਾਵੇ ਤਾਂ ਉਸ ਵੇਲੇ ਅੰਗ ਮੁੜ ਮੁੜ ਜਾਂਦੇ ਹਨ, ਬਿਮਾਰੀ ਜੀ ਚਿਮੜ ਜਾਂਦੀ ਹੈ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਆਏ। ਅਤੇ ਸਤਿਗੁਰੂ ਦੀ ਮਿਹਰ ਨਾਲ, ਸਤਸੰਗ ਨਾਲ, ਉਹਨਾਂ ਦੇ ਪਿਆਰ ਨਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨਾਂ ਨਾਲ ਉਹ ਸੁਰਤ ਝੱਟ ਫਿਰ ਆਪਣੀ ਉਚਾਈ 'ਤੇ ਜਾ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਕਿਸੇ ਵੇਲੇ ਉੱਪਰ ਨੂੰ ਚੜ੍ਹਦੀ ਹੈ, ਇਸ ਤੋਂ ਉਲਟ ਸੰਤਾਂ ਦੀ ਸੁਰਤ ਕਿਸੇ ਵਿਰਲੇ ਵੇਲੇ ਹੀ ਆਪਣੇ ਮੁਕਰਰ ਅੰਦਾਜ਼ੇ 'ਤੇ, ਜਿਹੜਾ ਬੜਾ ਹੀ ਉੱਚਾ ਹੁੰਦਾ ਹੈ, ਇਹ ਠਾਹ ਆਉਂਦੀ ਹੈ। ਕਵੀਆਂ ਦੀ ਤਾਂ ਕਦੀ ਕਦੀ ਉੱਤੇ ਚੜ੍ਹਦੀ ਹੈ, ਮਹਾਂਪੁਰਖਾਂ ਦੀ ਤਾਂ ਕਦੀ ਕਦਾਈ ਬਾਈ ਚਾਂਸ ਕੋਈ ਹੇਠਾਂ ਆ ਜਾਏ ਆ ਜਾਏ, ਉਹਨਾਂ ਦਾ ਅੰਦਾਜ਼ਾ ਬਹੁਤ ਉੱਚਾ ਹੈ ਕਵੀਆਂ ਤੋਂ। ਪਰ ਜਦੋਂ ਹੇਠਾਂ ਆਉਂਦੀ ਹੈ ਉਸ ਵੇਲੇ ਤਾਂ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਨਾਮ ਦੇ ਰੱਸਿਆਂ ਲਈ ਤਾਂ ਘੜੀ ਘੜੀ ਦੇ ਘੜਿਆਲ ਹਨ, ਗਾਲਾਂ ਕੱਢਦੇ ਕੱਢਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਸੋ ਫਕੀਰ ਦੀ ਤਾਬਿਆ ਇਹ ਬਾਦਸ਼ਾਹ ਅਤੇ ਸ਼ੇਰ ਦੀ ਤਾਬਿਆ ਵਰਗੀ ਆਉਂਦੀ ਹੈ, ਬੇਨਿਆਜ਼ ਆਉਂਦੀ ਹੈ। ਉਹ ਸਦਾ ਨਾਮ ਦੇ ਨਸ਼ੇ ਵਿੱਚ ਆਉਂਦਾ ਹੈ ਫਕੀਰ, ਅਤੇ ਇਸ ਨਸ਼ੇ ਦੀ ਟੋਟ ਨਹੀਂ, ਜਿਹੜਾ ਫਕੀਰ ਨਾਲ ਛੋਹ ਵੀ ਜਾਵੇ ਉਸ ਦਾ ਵੀ ਭਲਾ ਹੋ ਜਾਂਦਾ ਹੈ, ਜਿਉਂ ਚੰਦਨ ਨੂੰ ਛੋਏ ਤਾਂ ਖੁਸ਼ਬੂ ਹੀ ਮਿਲਦੀ ਹੈ। ਸੋ ਅਸਲੀ ਸਿੱਖੀ ਜ਼ਿੰਦਗੀ ਇਹ ਅਬਚਲੀ ਜੋਤ ਹੈ, ਅਸਲੀ ਸਿੱਖੀ ਜ਼ਿੰਦਗੀ ਇਹ ਅਬਚਲੀ ਜੋਤ ਹੈ, ਦੁਨੀਆਂ ਇਸ ਨੂੰ ਤਰਸ ਰਹੀ ਹੈ। ਸਤਿਗੁਰੂ ਮਿਹਰ ਕਰਨ, ਅਸੀਂ ਦੁਨੀਆਂ ਦੇ ਧੰਦਿਆਂ ਵਿੱਚ ਨਾ ਫਸੀਏ। ਹਾਂਜੀ, ਦੁਨੀਆਂ ਸਾਡੇ ਚਰਨ ਤੋਵੇ ਅਤੇ ਅਸੀਂ ਜੋਤ ਦੀਆਂ ਮਿਸ਼ਾਲਾਂ ਹੋ ਕੇ ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਅਤੇ ਲੱਭਦੀ ਨਹੀਂ। ਹਾਂਜੀ, ਅਸਲੀ ਸਿੱਖੀ ਜ਼ਿੰਦਗੀ ਇਹ ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਅਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਪਰ ਅਸੀਂ ਮੂਰਖ ਬਾਲਕਾਂ ਵਾਂਗ ਧਰਮਸਾਲ ਛੋੜ ਹਰਿਮੰਦਰ ਵੱਲ ਪਿੱਠ ਕਰਕੇ ਦੁਨੀਆਂ ਦੇ ਢਲਦੇ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝੀ ਬੈਠੇ ਹਾਂ। ਇਹ ਨਹੀਂ ਕਿ ਸਾਨੂੰ ਗਿਆਨ ਨਹੀਂ, ਅੱਜ ਕੱਲ੍ਹ ਦਾ ਤਾਂ ਛੋਟਾ ਬੱਚਾ ਵੀ ਸਭ ਕੁਛ ਪਤਾ ਹੈ ਉਹਨੂੰ, ਸਾਨੂੰ ਸਾਰੇ ਦਰਗਾਹ ਦਾ ਪਤਾ ਹੈ, ਪਰ ਫਿਰ ਵੀ ਅਸੀਂ ਮੂਰਖ ਬਾਲਕਾਂ ਵਾਂਗ ਧਰਮਸਾਲ ਛੋੜ ਹਰਿਮੰਦਰ ਵੱਲ ਪਿੱਠ ਕਰ ਇਹ ਦੁਨੀਆਂ ਦੇ ਢਲਦੇ ਪਰਛਾਵਿਆਂ ਮਾਇਆ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝੀ ਬੈਠੇ ਹਾਂ। ਮੇਰਾ ਪ੍ਰਯੋਜਨ ਇਹ ਨਹੀਂ ਕਿ ਅਸੀਂ ਜਾਨਵਰਾਂ ਵਾਂਗ ਜੰਗਲ ਕਛੜਿਆਂ ਕਾਰੋਬਾਰ ਛੋੜ ਕੇ ਚਲੇ ਜਾਣਾ, ਇਹ ਕੰਮ ਇਹ ਇਹਨਾਂ ਲਫ਼ਜ਼ਾਂ ਦਾ ਇਹ ਮਤਲਬ ਨਹੀਂ। ਮੇਰਾ ਪ੍ਰਯੋਜਨ ਇਹ ਨਹੀਂ ਕਿ ਅਸੀਂ ਜਾਨਵਰਾਂ ਵਾਂਗ ਜੰਗਲ ਕਛੜੇ ਹਨ, ਨਹੀਂ, ਸਾਡਾ ਘਰ ਹੋਣਾ ਹੈ ਜਿਸ ਦਾ ਸਭ ਥੀ ਵੱਡਾ ਅਤੇ ਸੋਹਣਾ ਕਮਰਾ ਧਰਮਸ਼ਾਲ ਹੋਣੀ ਹੈ, ਜਿੱਥੇ ਸਾਡੇ ਸਤਿਗੁਰੂ ਦਾ ਦਰਬਾਰ ਹੋਣਾ ਹੈ, ਅਤੇ ਅਸਾਂ ਮਾਵਾਂ ਪੁੱਤਾਂ ਵੋਟੀਆਂ ਖਸਮਾਂ ਬਾਲਾਂ ਬੱਚਿਆਂ ਨੇ ਸਤਿਗੁਰੂ ਦੇ ਟਹਿਲੀਏ ਬਣ ਨਾਲ ਦੇ ਕਮਰੇ ਹੁਕਮ ਬੱਧੇ ਗੁਲਾਮਾਂ ਵਾਂਗ ਮਲਣੇ ਹਨ। ਮੇਨ ਕਮਰਾ ਸਤਿਗੁਰਾਂ ਦਾ, ਉਹ ਮਾਲਕ, ਅਸੀਂ ਨਾਲ ਦੇ ਕਮਰੇ ਗੁਲਾਮਾਂ ਵਾਂਗ ਮਲਣੇ ਹਨ। ਉਹ ਘਰ ਜਿਸ ਦਾ ਡਰਾਇੰਗ ਹਾਲ ਯਾਨੀ ਗੋਲ ਕਮਰਾ ਧਰਮਸਾਲ ਹੈ, ਉਹ ਸਿੱਖ ਦਾ ਹੈ, ਨਹੀਂ ਸਿੱਖ ਸਤਿਗੁਰਾਂ ਦੇ ਪਹਿਲੇ ਅਤੇ ਹੋਰ ਸਭ ਕੁਝ ਪਿੱਛੋਂ। ਕੂੜੀਆਂ ਇੱਜ਼ਤਾਂ ਅਤੇ ਦੁਨੀਆਂ ਦੀਆਂ ਧੜੇਬੰਦੀਆਂ ਥੀ ਅਸੀਂ ਮੂੰਹ ਮੋੜਨਾ ਹੈ ਜੀ। ਅੰਦਰ ਬਾਹਰ ਸਤਿਗੁਰੂ ਦੀ ਧਰਮਸਾਲ ਦੀ ਸੇਵਾ ਕਰਨ ਵਾਸਤੇ ਅਸਾਂ ਜੀਣਾ ਹੈ ਜੀ। ਸਾਡੇ ਘਰਾਂ ਵਿੱਚ ਰਾਗ ਰੰਗ ਖੁਸ਼ੀਆਂ ਆਨੰਦ ਇਹ ਸਭ ਅਬਚਲੀ ਜੋਤ ਵਾਲੇ ਹੋਣੇ ਹਨ ਜੀ, ਸਤਿਗੁਰੂ ਮਿਹਰ ਕਰਨ। ਅਤੇ ਜੇ ਇਹ ਹੋਵੇ ਤਾਂ ਸਾਡਾ ਪੰਥ ਜਗਤ ਭਰ ਦੇ ਦੁੱਖੜੇ ਦੂਰ ਕਰਨ ਦੇ ਸਮਰੱਥ ਹੋਵੇ। ਧਿਆਨ ਦੇਣਾ ਜੀ, ਆਪਣੇ ਦੁੱਖ ਪਾਸੇ ਦੁੱਖ ਤਾਂ ਇੱਕ ਪਾਸੇ ਰਹੇ, ਜੇ ਇਹੋ ਜਿਹਾ ਜੀਵਨ ਹੋਵੇ ਤਾਂ ਦੁੱਖ ਦੁਨੀਆਂ ਭਰ ਦੇ ਦੁੱਖੜੇ ਅਸੀਂ ਦੂਰ ਕਰ ਸਕਦੇ ਹਾਂ। ਸਤਿਗੁਰੂ ਮਿਹਰ ਕਰਨ, ਜੇ ਇਹ ਹੋਵੇ ਤਾਂ ਸਾਡਾ ਪੰਥ ਇਹ ਜਗਤ ਭਰ ਦੇ ਦੁੱਖੜੇ ਦੂਰ ਕਰਨ ਦੇ ਸਮਰੱਥ ਹੋਵੇ। ਸਤਿਗੁਰੂ ਸਹਾਈ ਹੋਵਣ। ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਉ ਨੇਤਰੋਂ ਡੀਠੀ, ਤੈਂ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ, ਤੈਂ ਮਰਨ ਨ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਗੋਜ ਕਥਾ ਏ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਮਾਇਰੀ ਪੇਖ ਰਹੀ ਬਿਸਮਾਦ, ਅਨਹਾ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਦ, ਮਾਤ ਪਿਤਾ ਬੰਦਪ ਹੈ ਸੋਈ, ਮਨ ਹਰ ਕੋ ਐਲਾਦ, ਸਾਧ ਸੰਗ ਗਾਏ ਗੁਣ ਗੋਬਿੰਦ, ਬਿਨਸਿਓ ਸਭ ਪਰਮਾਦ, ਡੋਰੀ ਲਪਟ ਰਹੀ ਚਰਨੇ ਸੰਗ, ਪਰੰਪੈ ਸਗਲੇ ਖਾਦ, ਏਕ ਆਧਾਰ ਨਾਨਕ ਜਨ ਕੀਆ, ਬੋਰ ਨ ਜੋਨ ਪਰਮਾਦ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਵਨਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਨਾ, ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਪਾਓ ਮਿਟਾਵਨਾ, ਭਗਤ ਦਇਆ ਤੇ ਬੁੱਧ ਪਰਗਾਸੈ ਦੁਰਮੁਖ ਦੁਰਮਤ ਦੁਖ ਤਜਾਵਨਾ, ਦਰਸ਼ਨ ਭੇਟਤ ਹੋਤ ਪੁਨੀਤਾ ਪੁਨਰਭ ਗਰਬ ਨ ਪਾਵਣਾ, ਨਉ ਨਿਧ ਰਿਧ ਸਿਧ ਪਾਈ ਜੋ ਤੁਮਰੈ ਮਨ ਭਾਵਨਾ, ਸੰਤ ਬਿਨਾ ਮੈਂ ਥਾਂਵ ਨਾ ਕੋਈ ਅਵਰ ਨ ਸੂਜੈ ਜਾਵਨਾ, ਸੰਤ ਬਿਨਾ ਮੈਂ ਥਾਂਵ ਨਾ ਕੋਈ ਅਵਰ ਨ ਸੂਜੈ ਜਾਵਨਾ, ਮੋਇ ਨਿਰਗੁਣ ਕੋ ਕੋਈ ਨ ਰਾਖੈ ਸੰਤਾਂ ਸੰਗ ਸਮਾਵਣਾ, ਕਉ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਣਾ। ਗੁਰਬਾਣੀ ਵਿਚਾਰ ਲੇਖ ਨੰਬਰ 19 ਧਰਮ ਪ੍ਰਚਾਰ ਭਾਗ 9। ਇਹ ਵਿਚਾਰਾਂ ਗੁਰਮੁਖ ਪਿਆਰੇ ਬਾਉ ਜੀ ਉਹਨਾਂ ਨੇ ਲਿਖੀਆਂ ਹਨ, ਬਹੁਤ ਹੀ ਅਨਮੋਲ ਵਿਚਾਰਾਂ ਹਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਕਿਉਂਕਿ ਪਰਮਾਰਥ ਬੜਾ ਸੂਖਮ ਵਿਸ਼ਾ ਹੈ ਅਤੇ ਇਸ 'ਤੇ ਚੱਲਣ ਲਈ ਸਾਨੂੰ ਅਗਵਾਈ ਦੀ ਬੇਹੱਦ ਲੋੜ ਹੈ, ਉਸ ਹਸਤੀ ਦੀ ਅਗਵਾਈ ਜਿਹੜਾ ਆਪ ਇਸ ਮਾਰਗ 'ਤੇ ਚੱਲਿਆ ਹੋਵੇ। ਸੋ ਮਹਾਂਪੁਰਖਾਂ ਨੇ ਇਤਨੇ ਸਾਡੇ ਭੁਲੇਖੇ ਹਨ, ਇਹਨਾਂ 132 ਲਿਖਤਾਂ ਵਿੱਚ ਇਹਨਾਂ ਨੂੰ ਖੋਲ੍ਹ ਕੇ ਦਰਸਾਇਆ ਹੈ। ਜਿਸ ਕਿਸੇ ਵੀਰ ਭੈਣ ਨੇ ਹਾਲੇ ਤੱਕ ਇਹ ਲਿਖਤਾਂ ਨਹੀਂ ਲਈਆਂ, ਉਹ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ, ਖਾਸ ਕਰਕੇ ਇੱਕ ਇੱਕ ਸੈੱਟ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। 132 ਕਿਤਾਬਾਂ ਦਾ 200 ਰੁਪਏ ਦਾ ਇੱਕ ਸੈੱਟ ਹੈਗਾ, ਬਾਈਂਡਡ ਕੀਤਾ ਹੋਇਆ। ਲੱਖਾਂ ਰੁਪਏ ਅਸੀਂ ਕਾਰਾਂ ਕੋਠੀਆਂ 'ਤੇ ਆਪਣੇ ਇੱਕ ਇੱਕ ਕਮੀਜ਼ ਕੱਪੜੇ ਵਗੈਰਾ ਲੈਣੇ ਹੋਣ, ਜੁੱਤੇ ਲੈਣੇ ਹੋਣ, ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਹਾਂ, ਪਰ ਇੱਕ ਰੁਚੀ ਨਹੀਂ ਹੈ ਸਾਡੀ। ਪਰ ਜੇ ਅਸੀਂ ਵਾਰ ਵਾਰ ਪੜ੍ਹਾਂਗੇ ਇੰਟਰਸਟ ਵੀ ਪੈਦਾ ਹੋ ਜਾਏਗਾ, ਸੇਧ ਮਿਲੇਗੀ, ਫਿਰ ਸਵਾਦ ਆਉਣਾ ਵੀ ਸ਼ੁਰੂ ਹੋ ਜਾਏਗਾ। ਸੋ ਇਹ ਬੇਨਤੀ ਹੱਥ ਜੋੜ ਕੇ ਕਿ ਜਿਨ੍ਹਾਂ ਨੇ ਹਾਲੇ ਤੱਕ ਇਹ ਲਿਖਤਾਂ ਨਹੀਂ ਲਈਆਂ, ਇੱਕ ਇੱਕ ਸੈੱਟ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।